ਪਿਛਲੇ ਕੁਝ ਪ੍ਰਕਰਣਾਂ ਤੋਂ ਆਪ ਜੀ ਭਾਈ ਦਇਆ ਸਿੰਘ ਜੀ ਦੁਆਰਾ ਜੋ ਆਤਮ ਗਿਆਨ ਤੱਤ ਗਿਆਨ ਹੈ ਉਹਦੀ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਵਿੱਚ ਮੋਢੀ ਬਾਣੀ ਹੈ, ਮੁੱਢਲੀ ਬਾਣੀ ਜਪਜੀ ਸਾਹਿਬ, ਉਹਦੀ ਇੱਕ ਪੰਕਤੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ। ਉਸ ਵਿਚਾਰ ਨੂੰ ਖੋਲ੍ਹ ਰਹੇ ਹਨ ਭਾਈ ਦਇਆ ਸਿੰਘ ਜੀ। ਲਗਭਗ ਹਰ ਗੁਰਸਿੱਖ ਨੂੰ ਇਹ ਬਾਣੀ ਕੰਠ ਹੈ ਜਪਜੀ ਸਾਹਿਬ, ਪਰ ਖਾਲਸਾ ਜੀ ਉਹ ਕੰਠ ਹੋਰ ਹੁੰਦੀ ਹੈ ਜਦੋਂ ਜੀਵਨ ਵਿੱਚ ਉਹ ਢਲ ਜਾਵੇ। ਉਹਦੇ ਅੰਦਰ ਆਪਣੇ ਜੀਵਨ ਨੂੰ ਢਾਲਣਾ ਉਹ ਹੈ ਨਿਧਿਆਸਨ, ਤੇ ਉਸ ਤੋਂ ਪਹਿਲਾਂ ਸੁਣਿਆ, 6 ਚਿੰਨ ਹਨ ਸੁਣਨ ਦੇ, ਉਹ ਆਪ ਜੀ ਨੇ ਸਰਵਣ ਕੀਤੇ ਸਨ ਕਿ ਉਪਸਹਾਰ, ਉਪਕ੍ਰਮ, ਅਪੂਰਵਤਾ, ਫਲ ਆਦਿਕ। ਉਪਰੰਤ ਮੰਨਣ ਦੀ ਕਿਰਿਆ ਹੈ ਜਿਸ ਨੂੰ ਸਤਿਗੁਰ ਜੀ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਕਿ ਮੰਨਣਾ ਕੀ ਹੈ, ਉਸ ਵਿਖੇ ਲੀਨ ਹੋ ਜਾਣਾ। ਕਿਸੇ ਗੱਲ ਨੂੰ ਕਿਸੇ ਨੇ ਆਖਿਆ ਭਾਈ ਇਹ ਗੱਲ ਨੂੰ ਸੁਣ, ਸੁਣ ਕੇ ਫਿਰ ਮੰਨਣਾ ਹੈ। ਸ਼੍ਰੀ ਰਾਗ ਵਿੱਚ ਧੰਨ ਗੁਰੂ ਅਮਰਦਾਸ ਜੀ ਦਾ ਬਚਨ ਹੈ ਇੱਕ, ਜਿੰਨੀ ਸੁਣ ਕੇ ਮੰਨਿਆ, ਜਿਨ੍ਹਾਂ ਨੇ ਸੁਣ ਕੇ ਮੰਨਿਆ ਹੈ ਤਿੰਨੀ ਨਿਜ ਘਰ ਵਾਸ, ਉਹਨਾਂ ਦਾ ਆਪਣੇ ਘਰ ਵਿੱਚ ਵਾਸਾ ਹੋ ਗਿਆ। ਕਿਵੇਂ? ਕਿਸੇ ਨੇ ਆਖਿਆ ਭਾਈ ਦਰਵਾਜ਼ਾ ਖੋਲ, ਮੈਂ ਫਲਾਣਾ ਬੰਦਾ ਆਇਆ। ਦੂਜੇ ਨੇ ਸੁਣਿਆ ਕਿ ਹਾਂ ਇਹ ਫਲਾਣੇ ਦੀ ਆਵਾਜ਼ ਹੈ, ਮੇਰੇ ਪੁੱਤਰ ਦੀ ਆਵਾਜ਼ ਹੈ। ਗੱਲ ਨੂੰ ਸਮਝਣਾ, ਜਿੰਨੀ ਸੁਣ ਕੇ ਮੰਨਿਆ, ਪਿਤਾ ਨੇ ਸੁਣਿਆ ਕਿ ਮੇਰਾ ਪੁੱਤਰ ਬਾਹਰ ਆਇਆ, ਉਸ ਆਵਾਜ਼ ਨੂੰ ਸੁਣ ਕੇ ਮੰਨ ਲਿਆ, ਦਰਵਾਜ਼ਾ ਖੋਲਤਾ ਤੇ ਅੰਦਰ ਬਿਠਾ ਲਿਆ, ਆ ਭਾਈ ਇੱਥੇ ਬਹਿ ਜਾ, ਇਹ ਤੇਰਾ ਅਸਲੀ ਘਰ ਹੈ, ਇੱਥੇ ਬਹਿ ਜਾ, ਅਬਨਾਸੀ ਸੁਖ ਆਪਣ ਆਸਨ। ਇਸੇ ਤਰ੍ਹਾਂ ਖਾਲਸਾ ਜੀ ਉਹ ਇੱਕ ਅੰਦਰਲੀ ਆਵਾਜ਼ ਆਉਂਦੀ ਹੈ, ਅੰਦਰਲੀ ਆਵਾਜ਼ ਨੂੰ ਕੀ ਆਖਾਂਗੇ, ਹੁਕਮ, ਕਿ ਬੰਦੇ ਦੇ ਅੰਦਰੋਂ ਡੀਪ ਗੰਭੀਰ ਥਾਂ ਤੋਂ ਇੱਕ ਆਵਾਜ਼ ਆਉਂਦੀ ਹੈ। ਜਿਹਨੇ ਉਸ ਆਵਾਜ਼ ਨੂੰ ਸੁਣਿਆ, ਸੁਣ ਕੇ ਫਿਰ ਉਸ ਆਵਾਜ਼ ਨੂੰ ਮੰਨਣਾ ਹੈ ਕਿ ਮੇਰੇ ਅੰਦਰ ਹੁਕਮ ਕਿਹੜਾ ਆ ਰਿਹਾ। ਜਦੋਂ ਆਤਮ ਦੀ ਆਵਾਜ਼ ਨੂੰ ਜਿਹਨੇ ਸੁਣ ਲਿਆ ਕਿ ਇਹ ਆਵਾਜ਼ ਕਹਿੰਦੀ ਹੈ ਭਾਈ ਨਾਮ ਜਪ, ਆਪਣੇ ਮੂਲ ਵੱਲ ਮੁੜ, ਅੰਤਰ ਬਿਰਤੀ ਕਰ, ਜਿਨ੍ਹਾਂ ਨੇ ਉਸ ਆਤਮ ਦੀ ਆਵਾਜ਼ ਨੂੰ ਸੁਣਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਖੁਸ਼ ਗਿਆਨ ਨਹੀਂ, ਇਕੱਲਾ ਘਿਓ ਨਹੀਂ ਖਾਣਾ, ਨਾਲ ਮਿਸ਼ਰੀ, ਸ਼ੱਕਰ, ਗੁੜ ਨਾਲ ਖਾਓ। ਵਾਹਿਗੁਰੂ 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 ਇਹ ਆਵਾਜ਼ ਨੂੰ ਸੁਣਾਵੇਗਾ ਕਿ ਅੰਦਰੋਂ ਆਵਾਜ਼ ਕੀ ਆਉਂਦੀ ਹੈ। ਜਿਹੜੇ 6 ਚਿੰਨ ਹਨ ਸੁਣਿਆ ਦੇ, ਸਰਵਣ ਦੇ, ਉਹ ਇਹੀ ਹਨ ਕਿ ਸੁਣਨ ਦਾ ਫਲ ਕੀ ਹੈ, ਉਪਤੀ ਕੀ ਹੈ, ਅਪੂਰਵਤਾ ਕੀ ਹੈ, ਉਪਸਹਾਰ ਤੇ ਉਪਕ੍ਰਮ ਕੀ ਹੈ। ਇਹਨੂੰ ਸਮਝ ਕੇ ਤਾਂ ਉਹਦੀ ਸਮਝ ਆਉਂਦੀ ਹੈ। ਜਿਸ ਨੇ ਅੰਦਰਲੀ ਆਵਾਜ਼ ਨੂੰ ਸੁਣ ਲਿਆ ਫਿਰ ਮੰਨਿਆ ਕਿ ਇਹੀ ਤਾਂ ਹੈ ਅਸਲੀ ਆਵਾਜ਼, ਫਿਰ ਉਹਦੇ ਜੇ 5 ਪ੍ਰਕਾਰ ਦੇ ਜਿਹੜੇ ਵਿਪਰਜੈ, ਸਮ੍ਰਿਤੀ, ਨਿੰਦਰਾ ਆਦਿਕ ਇਹ ਰੁਕਾਵਟਾਂ ਆਉਂਦੀਆਂ ਫਿਰ ਨਹੀਂ ਆਉਂਦੀਆਂ। ਮੰਨਣ ਦੀ ਅਵਸਥਾ ਵਿਖੇ 5 ਰੁਕਾਵਟਾਂ ਖਤਮ ਹੋ ਜਾਂਦੀਆਂ ਉਸ ਗੁਰੂ ਕੇ ਪਿਆਰੇ ਦੀਆਂ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਨੂੰ ਸੁਣ ਕੇ ਮੰਨਿਆ ਹੈ। ਜਦੋਂ ਮੰਨਿਆ ਤੇ ਉਸ ਤੋਂ ਬਾਅਦ ਵੈਰਾਗ ਦੀ ਬਿਰਤੀ ਆਉਂਦੀ ਹੈ ਖਾਲਸਾ ਜੀ। ਉਹ ਵੈਰਾਗ 4 ਤਰ੍ਹਾਂ ਦਾ ਆਪ ਜੀ ਨੇ ਸਰਵਣ ਕੀਤਾ ਹੈ। ਵੈਰਾਗ ਤੋਂ ਬਾਅਦ ਮਨ ਕੀਤਾ ਭਾਉ, ਆਓ ਧੰਨ ਭਾਈ ਦਇਆ ਸਿੰਘ ਜੀ। ਖਾਲਸਾ ਵੀਰੋ, ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੋ ਨਿਵਾਸ। ਅੱਜ ਇਸ ਅਵਸਥਾ ਬਾਰੇ ਬਖਸ਼ਿਸ਼ ਕਰ ਰਹੇ ਹਨ। ਆਓ ਅਸੀਂ ਸਾਰੇ ਮਿਲ ਕੇ ਧੰਨ ਗੁਰ ਕਲਗੀਧਰ ਪਾਤਸ਼ਾਹ ਅਤੇ ਉਹਨਾਂ ਦਾ ਰੂਪ ਭਾਈ ਦਇਆ ਸਿੰਘ ਜੀ ਤੋਂ ਹੀ ਇਹ ਪਾਵਨ ਇਤਿਹਾਸ ਸ਼੍ਰਵਣ ਕਰੀਏ ਜੀ। ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ।
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੁਵੇਰਾ ਨਿਧਿਆਸਨ ਕਰਤ ਮੰਨਨ ਨੀਕੀ ਬਿਦਨ ਪੁਨ ਨਿਧਿਆਸਨ ਉਤ।
ਸੁਣਦੇ ਤਾਂ ਸਾਰੇ ਹੀ ਆ, ਸੁਣਨ ਦਾ ਮਹਾਤਮ ਚਾਰ ਪੌੜੀਆਂ ਚ ਰੋਜ਼ ਪੜ੍ਹਦੇ ਆ, ਰੋਜ਼ ਸੁਣਦੇ ਆ। ਮੰਨਣ ਦਾ ਕੀ ਫਲ ਹੈ ਉਹ ਵੀ ਸਾਰੇ ਸੁਣਦੇ ਆ, ਪਰ ਮੰਨਣਾ ਕਿਵੇਂ ਹੈ ਇਹ ਜਾਣਨਾ ਕਿ ਜਿਹੜੀ ਤਿੰਨ ਅਵਸਥਾਵਾਂ ਹਨ ਉਹਦਾ ਮੈਂ ਸਾਕਸ਼ੀ ਹਾਂ, ਜਾਗਰਤ, ਸੁਪਨ, ਸੁਖੋਪਤੀ। ਇਹ ਅਵਸਥਾ ਹੈ, ਜਾਗਦੇ ਪਏ ਹਾਂ, ਅੱਖਾਂ ਖੁੱਲੀਆਂ, ਪਰ ਧਿਆਨ ਰੱਖਣਾ ਜਾਗਦਾ ਕੋਈ ਹੋਰ ਹੈ। ਗੱਲ ਨੂੰ ਪਕੜ ਚ ਕਰਨਾ, ਸੁਣਦੇ ਪਏ ਹਾਂ ਪਰ ਬੈਠਾ ਕੋਈ ਹੋਰ ਹੈ, ਸੁਣਨ ਵਾਲਾ ਕੋਈ ਹੋਰ ਹੈ। ਬੋਲਦੇ ਪਏ ਹਾਂ, ਬੋਲਣ ਵਾਲਾ ਕੋਈ ਹੋਰ ਹੈ, ਜੀਭ ਕਿਸੇ ਦੀ ਹੋਰ ਹਲ ਰਹੀ ਹੈ। ਜਿਵੇਂ ਕੋਈ ਖਿਡੌਣਾ ਹੋਵੇ ਉਹਨੂੰ ਚਾਬੀ ਦੇ ਕੇ ਚਲਾ ਦਿਓ, ਉਹ ਤੁਰਦਾ ਪਿਆ ਹੈ ਤਾਂ ਜਾੜੋ। ਉਹ ਚਾਬੀ ਜਿਹੜੀ ਦਿੱਤੀ ਹੈ ਮਸ਼ੀਨ ਨੂੰ ਉਹ ਚਲਾ ਰਹੀ ਹੈ, ਉਹ ਜਿਹੜੀ ਅੰਦਰ ਮਸ਼ੀਨ ਪਈ ਹੈ ਬੰਦੇ ਦੇ ਉਹ ਬੁਲਾਉਂਦੀ ਪਈ ਹੈ, ਉਹ ਕਹਿੰਦੀ ਹੈ ਕਿ ਮੈਂ ਜਾਗਰਤ ਵੀ ਨਹੀਂ, ਮੈਂ ਜਾਗਦਾ ਪਿਆ ਪਰ ਨਹੀਂ, ਮੈਂ ਸੁੱਤਾ ਪਿਆ ਸੁਪਨਾ ਲੈ ਰਿਹਾ ਉਹ ਵੀ ਨਹੀਂ, ਮੈਂ ਗੂੜੀ ਨੀਂਦ ਸੁੱਤਾ ਸੁਖੋਪਤੀ ਅਵਸਥਾ ਮੈਂ ਉਹ ਵੀ ਨਹੀਂ। ਜਦੋਂ ਇਹ ਮੰਨਣ ਕਰਨਾ ਫਿਰ ਆਵੇਗਾ ਨਿਧਿਆਸਨ, ਮਨ ਕੀਤਾ ਪਾਓ। ਇਸ ਤਰ੍ਹਾਂ ਜਿਸ ਗੁਰੂ ਕੇ ਪਿਆਰੇ ਨੇ ਆਪਣੀ ਅੰਦਰਲੀ ਆਵਾਜ਼ ਨੂੰ ਸੁਣ ਕੇ ਫਿਰ ਮੰਨਣ ਦੀ ਕਿਰਿਆ, ਉਸ 'ਤੇ ਵਿਸ਼ਵਾਸ ਕੀਤਾ ਹੈ ਕਿ ਅਸਲੀ ਰੂਪ ਇਹੀ ਹੈ, ਤੇ ਫਿਰ ਖਾਲਸਾ ਜੀ ਉਹ ਨਿਧਿਆਸਨ ਦੀ ਅਵਸਥਾ ਆਰੰਭ ਹੁੰਦੀ ਹੈ।
ਰਾਤ ਦਿਨ ਅਭਿਆਸ ਤੇ ਪੁਨ ਸਖਿਆਤ ਉਦੋਤ।
ਇਹ ਇੱਕ ਦਿਨ ਦੀ ਗੱਲ ਨਹੀਂ, ਖੁਸ਼ ਗਿਆਨ ਸੁਣ ਤਾਂ ਲੈਂਦੇ ਆ, ਬੋਲ ਵੀ ਲੈਂਦੇ ਆ, ਪਰ ਭਾਈ ਰੋਜ਼ ਦੇ ਅਭਿਆਸ ਨਾਲ ਹਰ ਵੇਲੇ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਜਪੀ ਜਾਈਏ, ਵਾਹਿਗੁਰੂ 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 ਵਾਹਿਗੁਰੂ। ਰੋਜ਼ ਅਭਿਆਸ ਕਰਨਾ ਇਸ ਅਵਸਥਾ ਦਾ, ਕਿ ਜਾਗਰਤ ਅਵਸਥਾ ਦਾ ਮੈਂ ਸਾਕਸ਼ੀ ਨਹੀਂ, ਭਾਵ ਉਹ ਅਵਸਥਾ ਮੈਂ ਨਹੀਂ, ਮੈਂ ਉਹਦਾ ਜਾਣਨ ਵਾਲਾ ਸਾਕਸ਼ੀ ਹਾਂ। ਸੁਪਨ ਅਵਸਥਾ ਮੈਂ ਉਹਦਾ ਸਾਕਸ਼ੀ ਹਾਂ, ਉਹਨੂੰ ਜਾਣਨ ਵਾਲਾ। ਕੇਵਲ ਇਕੱਲਾ ਅਭਿਆਸ ਨਹੀਂ, ਨਾਲ ਨਾਲ ਭਾਈ ਜਪਣਾ ਵੀ ਪਵੇਗਾ, ਵਾਹਿਗੁਰੂ 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 ਆਪਣੇ ਟਿਕਾ ਲਈ। ਨਿਸ ਦਿਨ ਇਹਦਾ ਅਭਿਆਸ ਕਰਨਾ ਰੋਜ਼, ਕੋਸ਼ਿਸ਼ ਕਰੋ ਵੀ ਹਰ ਵੇਲੇ ਜਦੋਂ ਸਮਾਂ ਮਿਲ ਜਾਵੇ ਉਦੋਂ ਇਹਦਾ ਅਭਿਆਸ ਕਰਦੇ ਕਰਦੇ ਨਿਧਿਆਸਨ ਤੱਕ ਪਹੁੰਚਣਾ ਹੈ।
ਜੋ ਪਈ ਸੁਣੀਏ ਨਿਧਿਆਸਨ ਕੋ ਲੱਛਣ।
ਖਾਲਸਾ ਜੀਓ ਹੁਣ ਸੁਣੋ ਨਿਧਿਆਸਨ ਦੇ ਕੀ ਲਕਸ਼ਣ ਹਨ।
ਜਿਵ ਪਾਕ ਤੈ ਸੰਤ ਵਿਚਨ।
ਸੰਤ ਮਹਾਤਮਾ ਬ੍ਰਹਮ ਗਿਆਨੀ ਤਤ ਵੇਤੇ ਸਤ ਪੁਰਸ਼ ਕਹਿੰਦੇ ਹਨ, ਉਹਨਾਂ ਦੁਆਰਾ ਹੀ ਇਹ ਲਕਸ਼ਣ ਆਪ ਜੀ ਸੁਣੋ।
ਦੇ ਆਦਿਕ ਪ੍ਰਤੀਤ ਕਰ ਜੋਏ।
ਜਿਹੜੀ ਅਵਸਥਾ ਦੇਹ ਆਦਿ ਕਰਕੇ ਪ੍ਰਤੀਤ ਨਹੀਂ ਹੁੰਦੀ, ਇੱਕੋ ਪੰਕਤੀ ਸਾਰਾ ਹੀ ਸਾਰ ਆ ਗਿਆ ਕਿ ਆਤਮ ਦੀ ਅਵਸਥਾ ਜਿਹੜੀ ਬੰਦੇ ਦੇ ਅੰਦਰ ਹੈ ਉਹਨੂੰ ਕਿਵੇਂ ਪ੍ਰਤੀਤ ਕਰਾਂਗੇ। ਅੱਖਾਂ ਦੁਆਰਾ ਵੇਖ ਲਾਂਗੇ, ਕੰਨਾਂ ਦੁਆਰਾ ਸੁਣ ਲਵਾਂਗੇ, ਮਨ ਦੁਆਰਾ ਪਕੜ ਲਵਾਂਗੇ, ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਮਨ ਬੁੱਧ ਚਿੱਤ ਅਹੰਕਾਰ, ਇਹ ਦੇਹ ਆਦਿਕ ਦੁਆਰਾ ਇਹਦੀ ਪ੍ਰਤੀਤੀ ਨਹੀਂ ਹੁੰਦੀ, ਉਹ ਪਕੜੀ ਜਾਣੀ ਨਹੀਂ ਅਵਸਥਾ ਜਿਹੜੀ ਆਤਮ ਅਵਸਥਾ ਹੈ। ਉਹ ਅੰਦਰਲੀ ਆਵਾਜ਼ ਜਿਹੜੀ ਆਤਮਾ ਦੀ ਆਵਾਜ਼ ਹੈ ਭਾਈ, ਉਸ ਤੱਕ ਪਹੁੰਚ ਤੋਂ ਬਾਅਦ ਹੀ ਬੰਦਾ ਉਸ ਅਵਸਥਾ ਵਿਖੇ, ਉਸ ਬਿਰਤੀ ਵਿਖੇ ਪਹੁੰਚਦਾ ਹੈ, ਨਹੀਂ ਤਾਂ ਇਹ ਬਾਹਰ ਮੁਖੀ ਬਿਰਤੀਆਂ ਦੁਆਰਾ ਉਹਦੀ ਪ੍ਰਤੀਤੀ ਨਹੀਂ ਹੁੰਦੀ।
ਖੰਡੀ ਜਾਏ ਨਾ ਕਿਸੇ ਸੋਏ।
ਉਹ ਕਿਸੇ ਤੋਂ ਖੰਡੀ ਜਾਂਦੀ ਨਹੀਂ। ਖੰਡੀ ਭਾਵ ਉਹ ਅਵਸਥਾ ਦਾ ਨਾਸ਼ ਹੋਣਾ ਹੀ ਨਹੀਂ। ਖੰਡ ਦਾ ਅਰਥ ਹੈ ਖੰਡਨ ਕਰਨਾ, ਨਾਸ਼ ਹੋਣਾ। ਉਸ ਅਵਸਥਾ ਨੂੰ ਕਿਵੇਂ ਨਾਸ਼ ਕਰੋਗੇ ਕਿ ਕੋਈ ਆਖੇ ਜੀ ਮੈਂ ਆਤਮ ਅਵਸਥਾ ਨੂੰ ਪਕੜ ਲਵਾਂ, ਉਹਦੇ ਟੋਟੇ ਕਰ ਦਵਾਂ? ਨਹੀਂ, ਉਹ ਨਹੀਂ ਪਕੜੀ ਜਾਣੀ ਕਿਸੇ ਤੋਂ। ਬਸ ਉਹਨੂੰ ਪਕੜਨਾ ਹੈ ਤਾਂ ਆਪਣੇ ਅੰਦਰ ਜਾਣਾ ਪਵੇਗਾ। ਵਾਹਿਗੁਰੂ 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 ਵਾਹਿਗੁਰੂ, ਇਸ ਤਰ੍ਹਾਂ ਸੁਰਤੀ ਅੰਦਰ ਲੈ ਕੇ, ਬਿਰਤੀ ਅੰਦਰ ਜਾ ਕੇ, ਉਹ ਖੰਡੀ ਜਾਣੀ ਨਹੀਂ ਪਰ ਉਹਦਾ ਆਨੰਦ ਕੋਈ ਗੁਰਮੁਖ ਪਿਆਰਾ ਲੈ ਸਕਦਾ ਹੈ।
ਬਿਰਤੀ ਸਰੂਪ ਅਭਿਆਸਨ ਭਏ।
ਜਦੋਂ ਐਸੀ ਇਹ ਬਿਰਤੀ ਆਪਣੇ ਸਰੂਪ ਦੀ ਅਭਿਆਸਨ ਬਣ ਜਾਵੇ, ਅਭਿਆਸ ਬਾਰ ਬਾਰ ਉਹਦਾ ਧਿਆਨ ਰੱਖਣਾ ਕਿ ਮੇਰੀ ਬਿਰਤੀ ਬਾਹਰ ਨਾ ਜਾਵੇ। ਅਸੀਂ ਹਰ ਵੇਲੇ ਨੈਗਟਿਵ ਪੱਕ ਜਾਂਦੇ ਹਾਂ, ਨੈਗਟਿਵ ਦੂਜੇ ਪਾਸੇ, ਉਲਟੇ ਪਾਸੇ, ਪੁੱਠੇ ਪਾਸੇ, ਕਦੀ ਸਾਡੀ ਅੱਖਾਂ ਦੀ ਬਿਰਤੀ ਸਿੱਧੇ ਪਾਸੇ ਗਈ ਨਹੀਂ। ਜਿਹੜੇ ਅਸਲੀ ਤੱਤ ਸੀ, ਇਹ ਜਿਹਨੂੰ ਅਸੀਂ ਵਿਕਾਰ ਵੀ ਕਹਿੰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਤਾਂ ਚੰਗੇ ਪੱਖ ਲਈ ਸੀ ਪਰ ਅਸੀਂ ਇਹਦੀ ਵਰਤੋਂ ਬਾਹਰੀ ਪੱਖ ਲਈ, ਉਲਟੇ ਪਾਸੇ ਲਈ ਕਰਨੇ ਆ, ਨੈਗਟਿਵ ਪੱਖ ਲਈ। ਪਰ ਨਹੀਂ ਖਾਲਸਾ ਜੀਓ, ਐਸੀ ਬਿਰਤੀ ਨੂੰ ਆਪਣੇ ਅੰਦਰ ਲੈ ਜਾਣਾ ਤੇ ਬਾਰ ਬਾਰ ਉਸ ਬਿਰਤੀ ਦਾ ਅਭਿਆਸ ਕਰਨਾ ਕਿ ਮੈਂ ਜਾਗਰਤ ਵੀ ਨਹੀਂ, ਮੈਂ ਸੁਖੋਪਤੀ ਵੀ ਨਹੀਂ, ਮੈਂ ਸੁਪਨ ਵੀ ਨਹੀਂ ਤੇ ਮੈਂ ਤਾਂ ਇੱਕ ਆਤਮ ਚੇਤਨ ਹਾਂ। ਜਦੋਂ ਇਹ ਬਿਰਤੀ ਆਪਣੀ ਆਤਮਾ ਦਾ ਬਾਰ ਬਾਰ ਅਭਿਆਸ ਕਰਦੀ ਹੈ,
ਕਿਸਤੇ ਨਸ਼ਟ ਹੋਤ ਨੈ ਜੋਏ,
ਤੇ ਉਹ ਬਿਰਤੀ ਕਿਸੇ ਤੋਂ ਨਸ਼ਟ ਹੋਣੀ ਨਹੀਂ ਨਾ ਕਿਸੇ ਤੋਂ ਹੋਵੇਗੀ। ਜਦੋਂ ਇੱਕ ਵਾਰੀ ਦੋਵੇਂ ਲੀਨ ਹੋ ਗਏ, ਦੋਵੇਂ ਬਿਰਤੀਆਂ ਇੱਕ ਹੋ ਗਈਆਂ, ਜਿਹੜੀ ਉਸ ਨੂੰ ਜਾਣਨ ਵਾਲੀ ਹੈ ਉਹ ਬਿਰਤੀ ਤੇ ਜਿਹੜੀ ਆਤਮਾ ਦੀ ਬਿਰਤੀ ਹੈ ਦੋਵੇਂ ਇੱਕ ਹੋ ਗਈ, ਫਿਰ ਕਿਸੇ ਤੋਂ ਉਹ ਨਸ਼ਟ ਨਹੀਂ ਹੋਣੀ।
ਮੋਹ ਆਦਿਕ ਜੋ ਅਖਿਲ ਵਿਕਾਰ,
ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਪੰਜ ਵਿਕਾਰ ਹਨ। ਵਿਕਾਰ ਦਾ ਅਸਰੀ ਅਖਰੀ ਅਰਥ ਹੈ ਬਦਲਾਵ, ਪਰਿਣਾਮ, ਚੇਂਜ ਹੋ ਜਾਣਾ। ਕਿ ਜਿਹੜੀ ਅੱਖਾਂ ਦੀ ਬਿਰਤੀ ਹੈ ਤਾਂ ਸ਼ੁੱਧ ਸੀ, ਚੰਗੀ ਸੀ, ਉਹ ਬਿਰਤੀ ਕਿੱਥੋਂ ਆਈ? ਆਤਮਾ ਤੋਂ ਬਾਹਰ ਆਈ। ਬਿਰਤੀ ਚੰਗੀ ਸੀ, ਉਹੀ ਬਿਰਤੀ ਨੇ ਉਲਟਾ ਪੱਖ ਧਾਰਨ ਕਰ ਲਿਆ, ਉਲਟਾ ਪੱਖ, ਬਦਲਾਵ ਆ ਗਿਆ, ਬਣ ਗਈ ਵਿਕਾਰੀ ਬਿਰਤੀ। ਉਹਨੂੰ ਕਹਿੰਦੇ ਵੀ ਇਹ ਵਿਕਾਰੀ ਬਣ ਗਿਆ। ਖਾਲਸਾ ਜੀਓ, ਇਹ ਪੰਜ ਚੰਗੇ ਵੀ ਹਨ। ਕਾਮ ਇੱਕ ਕਾਮਨਾ ਹੈ ਸੰਸਾਰ ਦੀ ਉਤਪਤੀ ਲਈ, ਕ੍ਰੋਧ ਚੰਗਾ ਹੈ ਧਰਮ ਯੁੱਧ ਲਈ, ਮੋਹ ਚੰਗਾ ਹੈ ਮਰਿਆਦਾ ਲਈ, ਲੋਭ ਸ਼ੁੱਧ ਹੈ ਜਦੋਂ ਇਹ ਲੋਭ ਪ੍ਰਭੂ ਦੇ ਸਿਮਰਨ ਦਾ ਲੋਭ ਕਰੇ। ਬਾਰ ਬਾਰ ਲੋਭ ਪੈਦਾ ਹੋਵੇ ਕਿ ਮੈਂ ਹੋਰ ਜਪਾਂ ਹੋਰ ਜਪਾਂ। ਤੇ ਅਹੰਕਾਰ ਵੀ ਸ਼ੁੱਧ ਹੈ ਜਦੋਂ ਆਤਮ ਬਾਰੇ ਜਾਣੇ ਕਿ ਮੈਂ ਸ਼ੁੱਧ ਸਰੂਪ ਹਾਂ। ਇਹ ਜਿਹੜੇ ਪੰਜ ਵਿਕਾਰ ਜਿਹਨੂੰ ਅਸੀਂ ਬਦਲਾਵ ਕਹਿੰਦੇ ਹਾਂ, ਜਿਹੜੇ ਬਾਹਰ ਮੁਖੀ ਹੋ ਗਏ, ਇਹਨਾਂ ਤੋਂ ਉਹ ਬਿਰਤੀ ਭਾਈ ਸੰਕੋਚੀ ਰਹਿੰਦੀ ਹੈ, ਅੰਦਰ ਹੀ ਰਹਿੰਦੀ ਹੈ।
ਇਨ ਬਿਗਨਨ ਤੇਰਾ ਇੱਕ ਸਾਰ,
ਇਹਨਾਂ ਪੰਜਾਂ ਵਿਕਾਰਾਂ ਤੋਂ ਉਹ ਬਿਰਤੀ ਇੱਕ ਰਸ ਇੱਕ ਸਾਰ ਰਹਿੰਦੀ ਹੈ। ਅਖੋ ਸਤਨਾਮ ਸ੍ਰੀ
ਵਾਹਿਗੁਰੂ।
ਅੰਦਰ ਫਿਰ ਉਸ ਗੁਰਸਿੱਖ ਦੇ ਕਾਮ ਦੀ ਭੈੜੀ ਬਿਰਤੀ ਨਹੀਂ ਪੈਦਾ ਹੁੰਦੀ, ਉਹ ਵਿਵਚਾਰ ਨਹੀਂ ਕਰਦਾ, ਇੱਕ ਰਸ ਟਿਕਿਆ ਰਹਿੰਦਾ ਹੈ। ਵਾਹਿਗੁਰੂ 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 ਵਾਹਿਗੁਰੂ। ਇਸ ਵਿੱਚ ਉਦੋਂ ਇਹ ਵੀ ਬਾਹਰ ਹੀ ਨਹੀਂ ਚੱਲਦਾ ਖਾਲਸਾ ਜੀ, ਉਹ ਇੱਕ ਰਸ ਇਹਦੀ ਧੁਨੀ ਅੰਦਰ ਗੂੰਜੀ ਜਾਂਦੀ ਹੈ। ਤੇ ਇਹ ਜਿਹੜੀਆਂ ਵਿਕਾਰੀਆਂ ਬਿਰਤੀਆਂ, ਇਹਨਾਂ ਤੋਂ ਮਨ ਦੀ ਬਿਰਤੀ ਆਤਮ ਦੀ ਬਿਰਤੀ ਅੰਦਰ ਹੀ ਟਿੱਕੀ ਰਹਿੰਦੀ ਹੈ।
ਸਤ ਸੰਤੋਖ ਆਦਿ ਗੁਣ ਪਾਏ,
ਜਿਹੜੇ ਸ਼ੁਭ ਗੁਣ ਹਨ, ਸਤ ਸੰਤੋਖ ਦਇਆ ਧਰਮ ਧੀਰਜ ਆਦਿਕ, ਇਹਨਾਂ ਸ਼ੁਭ ਗੁਣਾਂ ਨੂੰ ਉਹ ਗੁਰਮੁਖ ਪਿਆਰਾ ਪ੍ਰਾਪਤ ਕਰਦਾ ਹੈ ਕਿ ਵਿਕਾਰਾਂ ਨੂੰ ਮੈਂ ਤਿਆਗਾਂ, ਜਿਹੜੇ ਸ਼ੁਭ ਗੁਣ ਉਹਨੂੰ ਗ੍ਰਹਿਣ ਕਰਕੇ ਉਹਨਾਂ ਦੇ ਵਿੱਚ ਸਮਾ ਜਾਵਾਂ। ਸਤ ਕੀ ਹੈ ਉਹਨੂੰ ਸਮਝਦਾ ਹੈ, ਸੰਤੋਖ ਦੀ ਬਿਰਤੀ ਕੀ ਹੈ ਉਹਨੂੰ ਜਾਣਦਾ ਹੈ। ਇਹ ਜਿਹੜੇ ਪੰਜ ਤੱਤ ਸ਼ੁਭ ਗੁਣ ਹਨ ਉਹ ਇਹਨਾਂ ਨੂੰ ਆਪਣੇ ਅੰਦਰ ਸਾਂਭਦਾ ਹੈ।
ਬ੍ਰਹਮ ਵਿਖੇ ਬ੍ਰਿਤੀ ਲਾਗਤ ਜਾਏ,
ਇਸ ਤਰ੍ਹਾਂ ਸਹਿਜ ਸਹਿਜ ਉਸ ਗੁਰਮੁਖ ਦੀ ਬਿਰਤੀ, ਉਸ ਤੱਤ ਵੇਤੇ ਰੱਬ ਦੇ ਪਿਆਰੇ ਦੀ ਬਿਰਤੀ ਬ੍ਰਹਮ ਆਤਮਾ ਵਿਖੇ ਜੁੜ ਜਾਂਦੀ ਹੈ। ਜਦੋਂ ਉਹਦੀ ਬਿਰਤੀ ਹੋਰ ਆਪਣੇ ਅੰਦਰੂਨੀ ਜਾਂਦੀ ਹੈ ਤੇ ਬ੍ਰਹਮ ਆਤਮਾ ਵਿਖੇ ਜੁੜ ਜਾਂਦੀ ਹੈ।
ਅਲਖ ਲਖਨ ਕੇ ਹਿਤ ਅਨਰਾਗੇ,
ਅਲਖ ਜਿਸ ਨੂੰ ਕਦੀ ਪਹਿਲਾਂ ਜਾਣਿਆ ਨਾ ਜਾਵੇ ਉਹਨੂੰ ਕਹਿੰਦੇ ਅਲਖ, ਜੋ ਲਖਿਆ ਨਾ ਜਾਵੇ ਜਾਣਿਆ ਨਾ ਜਾਵੇ। ਅਸੀਂ ਖਾਲਸਾ ਜੀਓ ਦੁਨੀਆ ਬਾਰੇ ਜਾਣਦੇ ਹਾਂ ਕਿ ਫਲਾਣੇ ਬਾਰੇ ਮੈਂ ਜਾਣਦਾ ਉਹ ਕਿਤਨੇ ਪਾਣੀ ਚ ਹੈ, ਇਹੀ ਕਹਿੰਦੇ ਹਾਂ। ਕਦੀ ਆਪਣੇ ਬਾਰੇ ਜਾਣਿਆ ਕਿ ਮੈਂ ਕਿਤਨੇ ਪਾਣੀ ਚ ਹਾਂ? ਨਹੀਂ, ਅਸੀਂ ਆਪਣੇ ਔਗੁਣਾਂ ਨੂੰ ਹੀ ਬਾਹਰ ਨਹੀਂ ਕੱਢਦੇ ਤੇ ਅਲੱਖ ਨੂੰ ਕਿਵੇਂ ਜਾਣਾਂਗੇ? ਜਿਹੜਾ ਆਪਣਾ ਸਰੂਪ ਹੈ ਅਲੱਖ, ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਤੇ ਫਿਰ ਉਹ ਰੱਬ ਦੇ ਪਿਆਰੇ ਉਸ ਵੱਲ ਉਹਨੂੰ ਜਾਣਨ ਲਈ ਉਹਦੇ ਅਨੁਰਾਗੀ ਬਣ ਜਾਂਦੇ ਕਿ ਉਹਨਾਂ ਦਾ ਪ੍ਰੇਮ ਜਾਗਦਾ ਹੈ ਕਿ ਆਪਣੇ ਅੰਦਰ ਜਾਵਾਂ, ਖੁਭਿਆ ਰਵਾਂ ਉਸ ਆਤਮ ਵਿੱਚ, ਉਸ ਤੱਤ ਵਿੱਚ ਜੋ ਲਖਿਆ ਨਹੀਂ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਭਾਈ ਅਕਥ, ਜੋ ਕਥਿਆ ਵੀ ਨਹੀਂ ਜਾਣਾ, ਜੋ ਜਾਣਿਆ ਵੀ ਨਹੀਂ ਜਾਣਾ। ਪਰ ਜਾਣਿਆ ਜਾਣਾ ਨਹੀਂ, ਪਰ ਉਹਦਾ ਆਨੰਦ ਤਾਂ ਪ੍ਰਾਪਤ ਕਰ ਸਕਦੇ ਹਾਂ। ਜਿਵੇਂ ਛੋਟੀ ਜੀ ਇੱਕ ਕੀੜੀ ਮਿਸ਼ਰੀ ਦੇ ਪਹਾੜ ਤੇ ਚੜ ਪਈ ਤੇ ਮਿਸ਼ਰੀ ਕਹਿੰਦੀ ਅੱਜ ਵੀ ਇਹ ਕੀੜੀ ਕਹਿੰਦੀ ਅੱਜ ਮਿਸ਼ਰੀ ਦਾ ਅੰਤ ਮੈਂ ਪਾ ਲੈਣਾ, ਸਾਰੇ ਪਹਾੜ ਨੂੰ ਮੈਂ ਖਾ ਜਾਵਾਂਗੀ। ਕੋਈ ਸਿਆਣਾ ਬੰਦਾ ਨੇੜੇ ਖੜਾ ਸੀ, ਉਹ ਕਹਿਣ ਲੱਗਾ ਉਹ ਕੀੜੀਏ ਤੂੰ ਛੋਟੀ ਜੀ ਤੇ ਪਹਾੜ ਨੂੰ ਕਿਵੇਂ ਖਾਵੇਗੀ। ਫਿਰ ਸੋਚਣ ਲੱਗੀ ਵੀ ਕਿਵੇਂ ਖਾਵਾਂਗੀ। ਸਿਆਣੇ ਨੇ ਆਖਿਆ ਇਸ ਤਰ੍ਹਾਂ ਕਰ, ਆਪਣੇ ਜੀਭ ਦਾ ਸਵਾਦ ਲੈ ਲੈ, ਇਹਨੂੰ ਚੱਕ ਕੇ ਆਪਣਾ ਆਨੰਦ ਪ੍ਰਾਪਤ ਕਰ, ਤੇਰੇ ਤੋਂ ਇਹ ਖਾਇਆ ਨਹੀਂ ਜਾਣਾ। ਇਸੇ ਤਰ੍ਹਾਂ ਖਾਲਸਾ ਜੀਓ, ਧੰਨ ਉਹ ਗੁਰਮੁਖ ਜਿਹੜੇ ਆਪਣੀ ਬਿਰਤੀ ਨੂੰ ਜਾਣਨ ਦੀ ਕੋਸ਼ਿਸ਼ ਕਰਦੇ, ਜੋ ਅਲੱਗ ਹੈ ਉਹਨੂੰ ਲੱਖਣ ਦੀ ਕੋਸ਼ਿਸ਼ ਕਰਦੇ, ਪਰ ਆਪਣੇ ਆਨੰਦ ਵਿੱਚ ਹੀ ਮਗਨ ਹੋ ਜਾਂਦੇ, ਉਹਨੂੰ ਲੱਖ ਲੱਖ ਕੇ ਜਾਣ ਜਾਣ ਕੇ ਆਨੰਦ ਵਿੱਚ ਲੀਨ ਹੋ ਜਾਂਦੇ ਹਨ। ਧੰਨ ਉਹ ਰੱਬ ਦੇ ਪਿਆਰੇ ਜਿਹੜੇ ਆਪਣੇ ਅੰਦਰ ਜਪਦੇ ਹਨ ਵਾਹਿਗੁਰੂ 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 ਵਾਹਿਗੁਰੂ। ਇਹੀ ਤਰੀਕਾ ਹੈ ਭਾਈ, ਹੋਰ ਕੋਈ ਤਰੀਕਾ ਨਹੀਂ। ਗੁਰੂ ਦੀ ਬਖਸ਼ਿਸ਼, ਸੰਗਤ ਦੀ ਬਖਸ਼ਿਸ਼, ਗੁਰੂ ਕੇ ਸਿੱਖਾਂ ਦੀ ਅਰਦਾਸ ਤੇ ਮਹਾਰਾਜ ਆਪ ਕਰਾਣ ਇਹ ਸਿਮਰਨ, ਤਾਂ ਉਹ ਗੁਰਮੁਖ ਪਿਆਰਾ ਅਲੱਖ ਤੱਕ ਪਹੁੰਚ ਸਕਦਾ ਹੈ।
ਪ੍ਰਥਮ ਲਖਿਓ ਤਿਸਤੇ ਹੋਏ ਤਿਆਗੇ,
ਜੋ ਪਹਿਲਾਂ ਜਾਣਿਆ ਸੀ ਉਹਨੂੰ ਹੁਣ ਅਣਜਾਣਿਆ ਕਰਤਾ, ਉਹਦਾ ਤਿਆਗੀ ਬਣ ਗਿਆ। ਕਈ ਵਾਰੀ ਗੁਰਬਾਣੀ ਦੇ ਜੋ ਅਰਥ, ਕਈ ਵਾਰੀ ਤੁਸਾਂ ਨੇ ਸੁਣਿਆ ਹੋਣਾ ਮਸਕੀਨ ਜੀ ਤੋਂ ਕਿ ਜਿਹੜੇ ਅਰਥ ਪਹਿਲਾਂ ਹੁੰਦੇ ਸਨ ਅੱਜ ਉਸ ਤੋਂ ਬਦਲਾਵ ਆ ਗਿਆ, ਉਹ ਪਹਿਲਾਂ ਬਿਰਤੀ ਬਾਹਰ ਮੁਖੀ ਫਿਰ ਅੰਤਰ ਮੁਖੀ ਹੋ ਗਈ, ਉਹ ਰਸ ਬਦਲ ਗਿਆ। ਜੋ ਅਸੀਂ ਪਹਿਲਾਂ ਸੰਸਾਰ ਨੂੰ ਜਾਣਿਆ ਸੀ ਕੀ ਜਾਣਿਆ ਸੀ, ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ, ਕਹਿ ਨਾਨਕ ਥਿਰ ਨਾ ਰਹੇ, ਜੋ ਬਾਲੂ ਕੀ ਭੀਤ। ਪਹਿਲਾਂ ਇਹ ਜਾਣਨਾ ਹੈ ਕਿ ਵੈਰਾਗ ਦੀ ਬਿਰਤੀ, ਵੈਰਾਗ ਤੋਂ ਬਾਅਦ ਫਿਰ ਉਸ ਤੋਂ ਤਿਆਗੀ ਹੋਣਾ ਹੈ ਵੀ ਨਹੀਂ ਇਹ ਝੂਠ ਤਾਂ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਫਿਰ ਆ ਗਿਆ ਵਿਵੇਕ, ਉੱਥੇ ਇਹ ਜਾਣਨਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਫਿਰ ਇਹ ਜਾਣਨਾ। ਇਸੇ ਤਰ੍ਹਾਂ ਜੋ ਪਹਿਲਾਂ ਜਾਣਿਆ ਸੀ ਕਿ ਮੇਰੀ ਬਿਰਤੀ ਕਿਹਨਾਂ ਕਿਹਨਾਂ ਨੂੰ ਪਹਿਲਾਂ ਜਾਣਦੀ, ਜਿਹੜਾ ਪਹਿਲਾਂ ਜਾਣੇ ਸੀ ਸੰਸਾਰ ਦੁਨੀਆਂ ਨੂੰ ਝੂਠਾ ਜਾਣਿਆ ਸੀ, ਫਿਰ ਉਸ ਤੋਂ ਤਿਆਗ ਹੋ ਕੇ ਇਹ ਬਿਰਤੀ ਅੰਦਰ ਜਾ ਰਹੀ ਹੈ, ਜੋ ਸੱਚ ਅਕਾਲ ਪੁਰਖ ਹੈ ਪਹਿਲਾਂ ਉਸ ਵੱਲ ਜਾ ਰਹੀ ਹੈ।
ਕਾਰਨ ਕਾਰਜ ਇਕਤਾ ਕਰਨੇ,
ਕਾਰਨ ਅਤੇ ਕਾਰਜ ਇਹ ਦੋਵੇਂ ਓਤ ਪੋਤ ਹੁੰਦੇ ਆ। ਕਾਰਜ ਕੀ ਹੈ ਖਾਲਸਾ ਜੀਓ? ਕਾਰਜ ਜੋ ਹੋ ਜਾਣਾ, ਦੁਨੀਆਂ ਇਹ ਕਾਰਜ ਹੈ। ਇਹਦਾ ਕਾਰਨ ਕੀ ਬਣਿਆ? ਕਾਰਨ ਬਣਿਆ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ, ਇਹ ਕਾਰਨ ਹੈ। ਪਰਮਾਤਮਾ ਨੇ ਇੱਕ ਫੁਰਨਾ ਕੀਤਾ, ਉਹਦਾ ਫੁਰਨਾ ਹੀ ਉਹਦਾ ਕਾਰਜ ਬਣ ਗਿਆ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ। ਸੰਸਾਰ ਇਹ ਕਾਰਜ ਤੇ ਪਰਮਾਤਮਾ ਕਾਰਨ, ਦੋਵਾਂ ਦੀ ਏਕਤਾ ਕਰਨੀ ਹੈ। ਜਿਵੇਂ ਆਸਾ ਦੀ ਵਾਰ ਵਿਖੇ ਪਹਿਲਾਂ ਜਾਣਿਆ ਸੀ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇਹ ਕੀ ਹੈ? ਇਹ ਕਾਰਜ ਹੈ, ਸੰਸਾਰ ਸਾਰਾ ਕਾਰਜ। ਤੇ ਹੁਣ ਇਹਦੀ ਏਕਤਾ ਕਰਨੀ ਹੈ ਸੱਚ ਨਾਲ। ਏਕਤਾ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੇ, ਨਹੀਂ ਭਾਈ ਇੱਕੋ ਹੀ ਹੈ, ਵੀ ਇਹਨਾਂ ਅੰਦਰ ਸੱਚ ਹੈ, ਉਹ ਸੱਚ ਜੋ ਕਾਰਨ ਸਮਾਇਆ ਹੋਇਆ ਉਹ ਏਕਤਾ ਜਾਣਨੀ, ਫਿਰ ਜਾਣਨਾ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਐਸੀ ਬਿਰਤੀ ਆਪਣੇ ਅੰਦਰ ਧਾਰਨ ਕਰਨੀ ਕਿ ਕਾਰਜ ਅਤੇ ਕਾਰਨ ਨੂੰ ਇੱਕ ਅੰਦਰ ਜਾਣਨਾ।
ਜਲ ਤਰੰਗ ਕੇਰੇ ਤੇ ਬਰਨੇ,
ਇੱਥੇ ਭਾਈ ਸਾਹਿਬ ਮਿਸਾਲ ਦੇ ਰਹੇ ਨੂੰ ਜਲ ਅਤੇ ਤਰੰਗਾ ਹੁੰਦੀਆਂ ਵੱਖਰੀਆਂ ਵੱਖਰੀਆਂ। ਪਾਣੀ ਟਿਕਿਆ ਹੋਵੇ, ਪਾਣੀ ਵਿਖੇ ਕੋਈ ਵੱਟਾ ਮਾਰੋ, ਕੋਈ ਚੀਜ਼ ਗਿਰੋ, ਤਿਰੰਗਾ ਪੈਦਾ ਹੋ ਗਈਆਂ, ਅਨੇਕਾਂ ਬੁਲਬਲੇ ਆ ਗਏ। ਪਰ ਬੁਲਬਲੇ ਤਿਰੰਗਾ ਕਿਉਂ ਆਈਆਂ? ਉਹ ਪਾਣੀ ਕਰਕੇ ਪੈਦਾ ਹੋਏ, ਉਹ ਹੈ ਪਾਣੀ ਦਾ ਰੂਪ ਹੀ। ਇਸੇ ਤਰ੍ਹਾਂ ਗੁਰ ਕਲਗੀਧਰ ਪਾਤਸ਼ਾਹ ਬਿਆਨ ਕਰਦੇ ਕਿ ਹਰ ਹਰ ਜਨ ਦੁਈ ਏਕ ਹੈ, ਬੇਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ। ਜਲ ਤੋਂ ਤਿਰੰਗਾ ਪੈਦਾ ਹੋਈ ਹੈ, ਉਹ ਹੈ ਤਾਂ ਪਾਣੀ ਦਾ ਰੂਪ ਹੀ। ਅਕਾਲ ਉਸਤਤ ਬਾਣੀ ਵਿਖੇ ਮਹਾਰਾਜ ਇੱਕ ਥਾਂ ਤੇ ਹੋਰ ਬਿਆਨ ਕਰਦੇ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਪਾਣੀ ਦੀਆਂ ਤਰੰਗਾਂ ਉਹ ਕੀ ਹੈ? ਪਾਣੀ ਤਾਂ ਹੈ, ਪਾਣੀ ਬਣ ਗਿਆ ਕਾਰਨ ਤੇ ਕਾਰਜ ਬਣ ਗਏ ਉਹ ਤਰੰਗਾਂ, ਉਹ ਲਹਿਰਾਂ, ਉਹ ਪਾਣੀ ਹੈ। ਦੋਵੇਂ ਓਤ ਬੋਤ ਹੈ, ਕੋਈ ਵਖਰੇਵਾ ਨਹੀਂ ਖਾਲਸਾ ਜੀਓ। ਇਸੇ ਤਰ੍ਹਾਂ ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਣਕ ਵਖਾਨੀ। ਗਹਿਣੇ ਵੱਖਰੇ ਵੱਖਰੇ ਹੋਣ, ਕੋਈ ਮੁੰਦਰੀ, ਕੋਈ ਚੈਨੀ, ਕੋਈ ਕੜਾ, ਹੈ ਤਾਂ ਸਾਰਾ ਸੋਨਾ ਹੀ ਹੈ। ਦੋਵਾਂ ਵਿੱਚ ਇੱਕੋ ਹੀ ਸੋਨਾ ਹੈ, ਪਰ ਨਾਮ ਵੱਖਰੇ ਵੱਖਰੇ ਪੈ ਗਏ। ਇਹ ਸੰਸਾਰ ਅਤੇ ਪਰਮੇਸ਼ਰ ਦੋ ਪਾਸਣ ਲੱਗੇ, ਪਰ ਨਹੀਂ ਖਾਲਸਾ ਜੀ, ਇੱਕੋ ਹੀ ਹੈ। ਜਦੋਂ ਇਹ ਜਾਣਨਾ ਹੈ ਕਾਰਜ ਕਾਰਨ ਏਕਤਾ ਕਰਨੀ, ਜਲ ਅਤੇ ਤਰੰਗ ਵਾਂਗ ਦੋਵਾਂ ਦੀ ਇਸ ਤਰ੍ਹਾਂ ਏਕਤਾ ਆਪਣੇ ਅੰਦਰ ਮਹਿਸੂਸ ਕਰਨੀ ਹੈ।
ਆਦਿ ਉਕਾਰ ਬਰਨ ਜੇ ਨਾਨਾ,
ਉਕਾਰ ਜਿਤਨੇ ਬਰਨ ਹਨ, ਊੜਾ ਐੜਾ ਈੜੀ ਸੱਸਾ, ਇਹ ਵਰਨ, ਇਹ ਵਰਣ ਜਿਹੜੇ ਨਾਨਾ ਪ੍ਰਕਾਰ ਦੇ ਹਨ, ਜਿਹਨੂੰ ਅੱਖਰ ਕਹਿੰਦੇ, ਤੇ ਇਹਨਾਂ ਅੱਖਰਾਂ ਬਾਰੇ ਵੀ ਦੱਸਦੇ ਹਨ।
ਮਸੂ ਬਿਨਾ ਨਹੀਂ ਕੁਛ ਆਨਾ,
ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਦੋ ਭਾਵ ਹਨ ਕਿ ਜਿਹੜੇ ਅੱਖਰ ਲਿਖੇ ਜਾਂਦੇ ਉਹ ਲਿਖੇ ਜਾਂਦੇ ਸ਼ਾਹੀ ਦੁਆਰਾ, ਬਿਨਾਂ ਸ਼ਾਹੀ ਤੋਂ ਕੁਝ ਲਿਖਿਆ ਜਾਂਦਾ ਹੀ ਨਹੀਂ। ਊੜਾ ਪੈਣ ਹੈ, ਪੈਨਸਲ ਹੈ, ਜੋ ਪੈਨਸਲ ਸਿੱਕਾ ਹੈ ਉਹ ਤਾਂ ਸ਼ਾਹੀ ਦਾ ਰੂਪ ਹੈ, ਕੋਈ ਪੈਨ ਹੈ ਕੋਈ ਕਲਮ ਹੈ ਉਹ ਸ਼ਾਹੀ ਰੂਪ ਹੈ। ਜਿਤਨੇ ਅੱਖਰ ਪਾਏ ਗਏ ਉਹ ਸ਼ਾਹੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਇਸੇ ਤਰ੍ਹਾਂ ਖਾਲਸਾ ਜੀਓ ਜਦੋਂ ਗੁਰਸਿੱਖ ਦੇ ਅੰਦਰ ਇੱਕ ਛਾਪ ਪੈ ਜਾਵੇ, ਉਹ ਐਸੀ ਬਿਰਤੀ ਦੀ ਛਾਪ ਜਿੱਥੇ ਫਿਰ ਸ਼ਾਹੀ ਦੀ ਲੋੜ ਨਹੀਂ ਪੈਂਦੀ। ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾਹੇ, ਕਬੀਰ ਸਾਹਿਬ ਜੀ ਆਖਦੇ ਕਿ ਅੱਖਰ ਦਾ ਅੱਖਰੀ ਅਰਥ ਹੈ ਅਕਸ਼ਰ, ਸ਼ਰ ਨਾਸ਼ ਹੋ ਜਾਣਾ, ਤੇ ਐੜਾ ਰਹਿਤ ਨਹੀਂ, ਜਿਹੜਾ ਖਤਮ ਨਾ ਹੋਵੇ ਨਾਸ਼ ਨਾ ਹੋਵੇ ਉਹਨੂੰ ਕਹਿੰਦੇ ਅਕਸ਼ਰ। ਦੁਨੀਆਂ ਦੇ ਅੱਖਰ ਜਿਤਨੇ ਹਨ ਭਾਈ ਉਹ ਸ਼ਾਹੀ ਰੂਪ ਹਨ, ਬਾਹਰੀ ਅੱਖਰ। ਜਿਹੜਾ ਅੰਦਰੂਨੀ ਅੱਖਰ ਉਹ ਅਕਸ਼ਰ ਹੈ, ਉਹ ਖਤਮ ਨਹੀਂ ਹੁੰਦਾ। ਤੇ ਉੱਥੇ ਜਦੋਂ ਬਿਰਤੀ ਲੈ ਹੋਣੀ ਹੈ ਉੱਥੇ ਬਿਰਤੀ ਵੀ ਨਹੀਂ ਖਤਮ ਹੋਵੇਗੀ, ਫਿਰ ਉਹ ਬਿਰਤੀ ਵੀ ਅਕਸ਼ਰ ਰੂਪ ਬਣ ਜਾਏਗੀ। ਬਾਕੀ ਦੁਨੀਆਂ ਵਿਖੇ ਜਿਤਨੇ ਅੱਖਰ ਪੈਂਦੇ ਹਨ ਉਹ ਕੇਵਲ ਸ਼ਾਹੀ ਤੋਂ ਪੈਂਦੇ ਹਨ, ਸ਼ਾਹੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ।
ਅੰਤਹਿ ਕਰਨ ਬਿਰਤੀ ਉੱਠ ਜਾਵੇ,
ਜਦੋਂ ਇਸ ਤਰ੍ਹਾਂ ਅੰਤਸ਼ਕਰਨ ਦੀ ਬਿਰਤੀ ਬਾਹਰ ਉੱਠਦੀ ਹੈ, ਅੰਤਸ਼ਕਰਨ ਮਨ ਦੀ ਬਿਰਤੀ ਜਿਹਨੂੰ ਕਹਿੰਦੇ ਮਨ ਬੁੱਧ ਚਿੱਤ ਅਹੰਕਾਰ, ਜਦੋਂ ਇਹ ਬਿਰਤੀ ਉੱਠ ਕੇ ਬਾਹਰ ਜਾਂਦੀ ਹੈ।
ਵੈ ਅਨਸੂਤ ਚਿੰਤਨ ਕੋ ਤਵੈ,
ਤੇ ਜਿੱਥੋਂ ਬਿਰਤੀ ਉੱਠੀ ਹੈ ਉਹ ਕੀ ਸੀ? ਉਹ ਅੰਦਰੋਂ ਚੇਤਨ ਆਤਮਾ ਸੀ। ਉਥੋਂ ਬਿਰਤੀ ਉੱਠ ਕੇ ਅੱਖਾਂ ਦੁਆਰਾ ਬਾਹਰ ਗਈ ਤੇ ਉਹਨੇ ਬਾਹਰ ਕੀ ਵੇਖਿਆ? ਜਿਹੜਾ ਬੰਦਾ ਜੁੜਿਆ ਹੋਇਆ ਹੈ ਉਹ ਜੁੜਿਆ ਹੋਇਆ ਵੇਖਦਾ ਹੈ, ਜਿਹਦੀ ਬਿਰਤੀ ਅੰਦਰ ਟੁੱਟੀ ਹੋਈ ਹੈ ਉਹ ਟੁੱਟਿਆ ਹੋਇਆ ਵੇਖਦਾ ਹੈ। ਆਖੋ ਸਤਨਾਮ ਸ੍ਰੀ ਵਾਹਿ ਵਾਹਿਗੁਰੂ 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 ਵਾਹਿਗੁਰੂ। ਜਿਹੜੀ ਅੰਦਰੋਂ ਬਿਰਤੀ ਬਾਹਰ ਆ ਰਹੀ ਹੈ, ਵਾਹਿਗੁਰੂ 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 ਵਾਹਿਗੁਰੂ। ਇਹ ਜਿਹੜੀ ਬਿਰਤੀ ਜੁੜੀ ਹੋਈ ਬਾਹਰ ਆਵੇ ਅੱਖਾਂ ਦੁਆਰਾ, ਕੰਨਾਂ ਦੁਆਰਾ, ਨਾਸਕਾਂ ਦੁਆਰਾ, ਚਮੜੀ ਦੁਆਰਾ, ਗਿਆਨ ਇੰਦਰੀਆਂ ਦੁਆਰਾ, ਜਦੋਂ ਇਹ ਬਿਰਤੀ ਬਾਹਰ ਜਾਂਦੀ ਹੈ,
ਨਿਕਸੀ ਬਾਹਰ ਲੋਚਨ ਦੁਆਰੇ,
ਅੱਖਾਂ ਇਹ ਦੁਆਰਾ ਹੈ ਇੱਕ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਵੱਖ ਵੱਖ ਦੁਆਰਿਆਂ ਦੁਆਰਾ, ਅੱਖਾਂ ਦੁਆਰਾ ਇਹ ਮਨ ਦੀ ਬਿਰਤੀ ਬਾਹਰ ਗਈ। ਉਹ ਕਿਹੜੀ ਬਿਰਤੀ ਸੀ? ਉਹ ਚੇਤਨ ਦੀ ਬਿਰਤੀ ਸੀ, ਆਤਮ ਦੀ ਬਿਰਤੀ ਜੋ ਟਿੱਕੀ ਹੋਈ ਹੈ। ਟਿੱਕੀ ਹੋਈ ਬਿਰਤੀ ਜਦੋਂ ਅੱਖਾਂ ਦੁਆਰਾ ਬਾਹਰ ਗਈ, ਕੰਨਾਂ ਦੁਆਰਾ ਬਾਹਰ ਗਈ, ਚਮੜੀ ਦੁਆਰਾ ਬਾਹਰ ਜਾਂਦੀ ਹੈ,
ਗੇ ਪਦਾਰਥ ਅੱਗੇ ਸਾਰੇ,
ਗੇ ਪਦਾਰਥ ਜਿਤਨੇ ਅੱਗੇ ਪਦਾਰਥ ਪਏ ਹਨ, ਗਿਆਤਾ ਗਿਆਨ ਗੇ ਇਹ ਤ੍ਰਿਪੁਟੀ, ਤੇ ਗੇ ਜਿਸ ਵੱਲ ਬਿਰਤੀ ਜਾ ਰਹੀ ਹੈ, ਮੰਨ ਲਓ ਸਾਹਮਣੇ ਕੋਈ ਸ਼ਖਸ ਬੈਠਾ ਹੈ ਉਸ ਵੱਲ ਬਿਰਤੀ ਜਾ ਰਹੀ ਹੈ। ਜਿਹੜੀ ਅੰਦਰੋਂ ਬਿਰਤੀ ਉੱਠੀ ਉਹ ਬਿਰਤੀ ਉਠਾਉਣ ਵਾਲਾ ਕੌਣ ਸੀ? ਗਿਆਤਾ, ਜਿਹਦੀ ਬਿਰਤੀ ਉੱਠੀ ਹੈ। ਜਿਹਦੀ ਬਿਰਤੀ ਉੱਠ ਕੇ ਜੋ ਰੂਪ ਉਹਦਾ ਬਾਹਰ ਦੇਖਣ ਨੂੰ ਜਾ ਰਿਹਾ ਉਹਨੂੰ ਕਹਿੰਦੇ ਗਿਆਨ। ਤੇ ਜਿਹਦਾ ਗਿਆਨ ਉਹ ਲੈਣਾ ਚਾਹੁੰਦਾ ਹੈ, ਸਾਹਮਣੇ ਕੋਈ ਵਸਤੂ ਹੈ, ਕੋਈ ਸ਼ੇਰ ਹੈ, ਕੋਈ ਚੀਤਾ ਹੈ, ਕੋਈ ਹਾਥੀ ਹੈ, ਘੋੜਾ ਹੈ, ਕੋਈ ਬੰਦਾ ਹੈ, ਜਿਹਦਾ ਗਿਆਨ ਉਹ ਲੈਣ ਜਾ ਰਿਹਾ ਉਹ ਗੇ ਹੈ, ਉਹ ਬਿਰਤੀ ਉਸੇ ਵਰਗੀ ਬਣ ਗਈ। ਜਿਹੜੀ ਬਿੰਦੀ ਬਿਰਤੀ ਅੰਦਰੋਂ ਬਾਹਰ ਆਈ ਅੱਖਾਂ ਰਾਹੀਂ ਕੰਨਾਂ ਰਾਹੀਂ, ਜਿੱਥੇ ਬਿਰਤੀ ਗਈ ਹੈ ਉਹ ਉਸੇ ਵਰਗੀ ਗੇ ਪਦਾਰਥ ਦੇ ਵਿੱਚ ਲੀਨ ਹੋ ਜਾਂਦੀ ਹੈ।
ਤਦਾਕਾਰ ਤਿਨਕੇ ਸੰਗ ਹੋਏ,
ਉਸੇ ਵਰਗੀ ਉਹ ਬਣ ਜਾਂਦੀ ਹੈ, ਤਦਾਕਾਰ ਸੰਬੰਧ ਉਹਦੇ ਵਰਗਾ ਬਣ ਜਾਂਦਾ ਹੈ। ਸਮਝ ਲਓ ਸਾਡੀ ਅੱਖਾਂ ਦੀ ਬਿਰਤੀ ਕਿਸੇ ਘੋੜੇ ਵੱਲ ਗਈ, ਬਿਰਤੀ ਪਹਿਲਾਂ ਟਿੱਕੀ ਹੋਈ ਸੀ, ਟਿੱਕੀ ਹੋਈ ਬਿਰਤੀ ਬਾਹਰ ਗਈ ਤੇ ਘੋੜੇ ਵੱਲ ਗਈ, ਬਿਰਤੀ ਨੇ ਘੋੜੇ ਦਾ ਰੂਪ ਧਾਰ ਲਿਆ, ਅੱਖਾਂ ਸਾਹਮਣੇ ਘੋੜਾ ਆ ਗਿਆ। ਅੱਖੋ ਸਤਨਾਮ ਸ੍ਰੀ
ਵਾਹਿਗੁਰੂ।
ਟਿੱਕੀ ਹੋਈ ਬਿਰਤੀ ਹੁਣ ਚੱਲ ਹੋ ਗਈ, ਚੱਲ ਚਲਾਏਮਾਨ। ਪਰ ਖਾਲਸਾ, ਚਲਾਏਮਾਨ ਇਸ ਤਰ੍ਹਾਂ ਨਾ ਹੋਵੇ ਕਿ ਬਿਰਤੀ ਤੋਂ ਬਿਰਤੀ ਇੱਕ ਹੋ ਜਾਵੇ। ਘੋੜੇ ਦੀ ਬਿਰਤੀ ਜਿਹੜੀ ਆਤਮ ਰੂਪ ਬਿਰਤੀ ਸੀ, ਘੋੜਾ ਵੀ ਤਾਂ ਚੇਤਨ ਹੈ, ਚੇਤਨ ਦੀ ਬਿਰਤੀ ਜੁੜ ਕੇ ਚੇਤਨ ਨਾਲ ਚੇਤਨ ਹੋ ਜਾਵੇ ਤਾਂ ਠੀਕ ਸੀ, ਤਾਂ ਇੱਕ ਲਖਤਾ ਸੀ। ਪਰ ਨਹੀਂ, ਇਹ ਬਿਰਤੀ ਜਿਹੜੀ ਅੰਦਰੋਂ ਉੱਠੀ ਹੈ ਤੇ ਉੱਠ ਕੇ ਉਸੇ ਦਾ ਰੂਪ ਬਣ ਗਈ, ਉਹਨੂੰ ਕਹਿੰਦੇ ਤਦਾਤਮੈ ਸੰਬੰਧ, ਉਸੇ ਵਰਗੀ ਉਹ ਬਿਰਤੀ ਬਣ ਜਾਂਦੀ ਹੈ।
ਪ੍ਰਾਪਤ ਗਿਆਨ ਤਵੈ ਤੇ ਸੋਏ,
ਉਹਦਾ ਗਿਆਨ ਪ੍ਰਾਪਤ ਕਰਦਾ ਕਿ ਸਾਹਮਣੇ ਫਲਾਣਾ ਬੰਦਾ ਹੈ, ਫਲਾਣਾ ਹਾਥੀ ਹੈ, ਫਲਾਣਾ ਘੋੜਾ ਹੈ, ਇਹ ਕਿਹੜੀ ਨਸਲ ਦਾ ਹੈ, ਇਹ ਚੰਗਾ ਹੈ, ਇਹ ਬੁਰਾ ਹੈ, ਉਹ ਉਸੇ ਦਾ ਗਿਆਨ ਉਹ ਪ੍ਰਾਪਤ ਕਰਦਾ ਹੈ।
ਬ੍ਰਿਤੀ ਅਵਛਿੰਨ ਚਿੱਤ, ਕਟ ਅਵਛਿੰਨ ਚਿੱਤ।
ਦੋ ਬਿਰਤੀਆਂ ਹਨ, ਬਿਰਤੀ ਜਿਹੜੀ ਅੰਦਰਲੀ ਬਿਰਤੀ ਘਟ ਦੀ ਬਿਰਤੀ ਹੈ, ਉਹੀ ਆਤਮਾ ਸੀ, ਤੇ ਦੂਜੇ ਦੀ ਬਿਰਤੀ ਅਵਛਿੰਨ ਚੇਤਨ ਦੀ ਬਿਰਤੀ, ਉਹੀ ਆਤਮਾ ਸੀ। ਇੱਥੇ ਉਹ ਅਵਸਥਾ ਹੈ ਭਾਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇੱਕੋ ਹੀ ਅਵਸਥਾ ਹੈ ਕਿ ਅੰਦਰਲੀ ਜਿਹੜੀ ਬਿਰਤੀ ਉੱਠੀ ਸੀ ਉਹ ਬਿਰਤੀ ਜਦੋਂ ਦੂਜੇ ਵੱਲ ਗਈ, ਦੂਜੇ ਦੇ ਅਕਸ਼ ਵੱਲ ਗਈ, ਉਹਦਾ ਅੰਦਰੂਨੀ ਸਰੂਪ, ਉਹਦਾ ਚੇਤਨ ਆਤਮ ਜਦੋਂ ਦੋਵਾਂ ਨੇ ਇੱਕ ਮਿਕਤਾ ਪ੍ਰਾਪਤ ਕੀਤੀ ਹੈ,
ਦੋਨੋਂ ਕੋ ਅਵਰਨ ਸੰਘਾਰ ਕਿਤ,
ਦੋਵਾਂ ਦਾ ਪਰਦਾ ਖਤਮ ਕੀਤਾ। ਅੱਖੋ ਸਤਨਾਮ, ਬਸ ਪਰਦਾ ਹੀ ਖਤਮ ਕਰਨਾ ਸੀ, ਅਵਰਨ ਸੰਘਾਰ, ਅਵਰਨ ਪਰਦਾ ਖਤਮ ਕਰਨਾ, ਦੋਵਾਂ ਦਾ ਵਖਰੇਵਾਂ ਖਤਮ ਕਰਨਾ ਸੀ ਕਿ ਫਲਾਣਾ ਬੰਦਾ ਹੈ, ਫਲਾਣੀ ਜਾਤੀ ਦਾ ਹੈ, ਫਲਾਣਾ ਹਾਥੀ ਹੈ, ਫਲਾਣਾ ਘੋੜਾ ਹੈ, ਇਹ ਖੱਤਰੀ ਹੈ, ਇਹ ਸ਼ੂਦਰ ਹੈ, ਇਹ ਹਿੰਦੂ ਹੈ, ਮੁਸਲਮਾਨ ਹੈ, ਫਿਰ ਤਾਂ ਰਹਿੰਦਾ ਹੀ ਨਹੀਂ। ਉਹ ਤਾਂ ਬਿਰਤੀ ਜਿਹੜੀ ਚੇਤਨ ਦੀ ਬਿਰਤੀ, ਉਸ ਨਾਲ ਜੁੜਿਆ ਹੈ ਤੇ ਉੱਥੇ ਭਾਈ ਪਰਦਾ ਖਤਮ ਹੋ ਜਾਂਦਾ, ਇਹ ਆਵਰਣ ਇਹ ਖਤਮ ਹੋ ਕੇ ਇੱਕ ਮਿਕਤਾ ਦੀ ਅਵਸਥਾ ਵਿਖੇ ਪਹੁੰਚਣ ਦੀ ਕਿਰਿਆ ਕਰਦਾ ਹੈ।
ਜਦ ਏਕਤਾ ਕੋ ਪ੍ਰਾਪਤ ਹੋਏ,
ਜਦੋਂ ਦੋਵੇਂ ਇੱਕ ਹੋ ਗਏ, ਭਾਵ ਅੱਖੀ ਅੰਦਰ ਦੇਖਦਾ, ਅੱਖਾਂ ਦੁਆਰਾ ਬਹਿ ਕੇ ਵੇਖਦਾ ਪਿਆ, ਦਰਸ਼ਨ ਵਿੱਚ ਦਿਸੈ। ਸਾਹਮਣੇ ਕਿਹੜਾ ਦਿਸ ਰਿਹਾ? ਉਹ ਆਪ ਹੀ ਵਿਖ ਰਿਹਾ, ਉਹ ਵਿਆਪਕ ਹੈ। ਦੂਜੇ ਵਿੱਚ ਵੀ ਉਹੀ ਤੇ ਆਪਣੇ ਵਿੱਚ ਵੀ ਉਹੀ, ਇਹ ਏਕਤਾ ਕਰਨੀ। ਜਲ ਤਰੰਗ, ਜਲ ਤੇ ਤਰੰਗ ਵਾਂਗ ਏਕਤਾ, ਸੋਨੇ ਸੋਨੇ ਦੇ ਗਹਿਣਿਆਂ ਵਾਂਗ ਏਕਤਾ, ਦੋਵੇਂ ਇੱਕ ਰੂਪ। ਇਸੇ ਤਰ੍ਹਾਂ ਹਰ ਤੇ ਹਰੀ ਦੇ ਪਿਆਰੇ ਇੱਕ, ਏਕਤਾ ਕਰਨੀ, ਦੋਵਾਂ ਨੂੰ ਇਸ ਤਰ੍ਹਾਂ ਇੱਕ ਕਰਨਾ ਹੈ।
ਅਨੇਕ ਗਿਆਨ ਲੈ ਤੋਏ,
ਤੇ ਫਿਰ ਬੰਦਾ ਅਨੇਕ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਦਾ ਹੈ। ਤੇ ਦੂਜਾ ਭਾਵ ਇਹਦਾ, ਜਿਹੜੀ ਅਨੇਕਤਾ ਹੈ ਉਹ ਲੈ ਹੋ ਜਾਂਦੀ ਹੈ, ਅਨੇਕਤਾ ਖਤਮ ਹੋ ਜਾਂਦੀ ਉੱਥੇ। ਉੱਥੇ ਫਿਰ ਇਹੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੇ ਚਾਨਣ, ਸਭ ਮੈਂ ਹੈ ਚਾਨਣ ਹੋਏ। ਇਹ ਉਹ ਰੱਬ ਦਾ ਪਿਆਰਾ ਏਕਤਾ ਗ੍ਰਹਿਣ ਕਰਦਾ ਹੈ।
ਤ੍ਰਿਪੁਟੀ ਗਿਆ ਤਾ ਗੇਰੋ ਗਿਆਨ,
ਤ੍ਰਿਪੁਟੀ ਜਿੱਥੇ ਤਿੰਨ ਤਰ੍ਹਾਂ ਦਾ ਵੱਖਰਾ ਵੱਖਰਾ ਸਾਨੂੰ ਪ੍ਰਤੀਬਿੰਬ ਪ੍ਰਤੀਤ ਹੁੰਦਾ, ਕਿ ਗਿਆਤਾ ਮੈਂ ਹੋਰ ਆ, ਗੇ ਦੂਜਾ ਬੰਦਾ ਹੋਰ ਹੈ, ਤੇ ਗਿਆਨ ਜਿਹੜਾ ਦੂਜੇ ਬੰਦੇ ਬਾਰੇ ਮੈਂ ਕੁਛ ਜਾਣਿਆ ਹੈ ਉਹ ਹੋਰ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗਿਆਨ ਕਿ ਦੂਜੇ ਬਾਰੇ ਕੁਛ ਜਾਣਨਾ, ਕਿ ਬੰਦਾ ਤੇ ਬੜਾ ਭੈੜਾ, ਇਹ ਜਾਣਿਆ, ਇਹ ਗਿਆਨ ਹੈ। ਬੰਦਾ ਬਣ ਗਿਆ ਗੇ, ਤੇ ਗਿਆਤਾ ਮੈਂ ਜਾਣਿਆ ਕੁਝ। ਇਹ ਜਿਹੜੀ ਤ੍ਰਿਪੁਟੀ ਹੈ ਗਿਆਤਾ ਗਿਆਨ ਗੇ ਦੀ,
ਮਿਲਿਓ ਬ੍ਰਹਮ ਸਭ ਬਿਕੈ ਤਮਾਨ,
ਉੱਥੇ ਫਿਰ ਕੁਝ ਰਹਿੰਦਾ ਹੀ ਨਹੀਂ। ਉੱਥੇ ਉਹ ਵੀ ਤੇ ਮੈਂ ਵੀ ਇੱਕ ਹੀ, ਦੋਵੇਂ ਚੇਤਨ ਆਤਮ। ਤੇ ਜਿਹੜੀ ਗਿਆਨ ਦੀ ਬਿਰਤੀ ਆਈ ਉਹ ਵੀ ਚੇਤਨ ਆਤਮ। ਵਾਹਿਗੁਰੂ 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 ਵਾਹਿਗੁਰੂ। ਜਿਹੜਾ ਅੰਦਰੋਂ ਗਿਆਨ ਉੱਠਿਆ, ਉਹ ਗਿਆਨ ਉੱਠਿਆ ਦੂਜੇ ਨੂੰ ਪ੍ਰਾਪਤ ਕਰਨ ਲਈ, ਵੀ ਦੂਜਾ ਹੈ ਕੀ, ਉਹਨੂੰ ਜਾਣ ਲਿਆ ਵੀ ਦੂਜਾ ਵੀ ਤਾਂ ਉਹੀ ਹੈ ਜੋ ਮੇਰਾ ਰੂਪ ਹੈ, ਭਾਈ ਕਨਈਆ ਜੀ, ਕਿ ਦੂਜੇ ਵਿੱਚ ਵੀ ਉਹੀ ਧੰਨ ਗੁਰ ਕਲਗੀਧਰ ਪਾਤਸ਼ਾਹ, ਮੇਰੇ ਵਿੱਚ ਵੀ ਉਹੀ ਧੰਨ ਗੁਰ ਕਲਗੀਧਰ ਪਾਤਸ਼ਾਹ, ਤੇ ਇੱਕ ਹੀ ਜਾਣਿਆ। ਇਸ ਤਰ੍ਹਾਂ ਗਿਆਤਾ ਗਿਆਨ ਗੇ ਤ੍ਰਿਪੁਟੀ ਵਿੱਚ ਇੱਕ ਨੂੰ ਜਾਣਨਾ ਹੈ।
ਜਥਾ ਤਾਲ ਮੈਂ ਨੀਰ ਬਿਸਾਲਾ, ਕੂਲ ਕੇ ਦੁਆਰਾ ਵਹਿ ਕਰ ਚਾਲਾ।
ਜਿਵੇਂ ਕਿਸੇ ਤਲਾਬ ਵਿੱਚ ਪਾਣੀ ਹੈ, ਤੇ ਉਹ ਪਾਣੀ ਹੁਣ ਦੂਜੇ ਪਾਸੇ ਲੈ ਜਾਣਾ ਹੈ, ਜਾਂ ਫਿਰ ਕੋਈ ਖੂਹ ਹੈ, ਖੂਹ ਚ ਪਾਣੀ ਹੈ, ਤੇ ਖੂਹ ਤੇ ਜਿਹਦੀਆਂ ਟਿੰਡਾਂ ਘੁੰਮਦੀਆਂ ਉਹ ਪਾਣੀ ਨੂੰ ਬਾਹਰ ਕੱਢਦੀਆਂ। ਜਿਵੇਂ ਕਿਸੇ ਤਲਾਅ ਦਾ ਪਾਣੀ, ਕਿਸੇ ਖੂਹ ਦਾ ਪਾਣੀ ਟਿੰਡਾਂ ਦੁਆਰਾ, ਖਾਲੀਆਂ ਦੁਆਰਾ ਦੂਜੇ ਪਾਸੇ ਖੇਤਾਂ ਵਿਖੇ ਜਾਂਦਾ ਹੈ।
ਯਾਰੀ ਰੂਪ ਬਣੈ ਤੋ ਜਾਏ, ਤੀਨੋ ਮੈਂ ਆਕਾਸ਼ਿਕ ਪਾਏ।
ਤੇ ਜਿਹੜਾ ਪਾਣੀ, ਖੂਹ ਦਾ ਪਾਣੀ ਲਾ ਲਓ, ਤਲਾਅ ਦਾ ਪਾਣੀ ਲਾ ਲਓ, ਉਹ ਖਾਲ ਦੁਆਰਾ ਕਿਆਰੀ ਵੀ ਜਾ ਰਿਹਾ, ਤੇ ਹੈ ਤਾਂ ਪਾਣੀ ਉਹ, ਪਰ ਉਸ ਪਾਣੀ ਨੂੰ ਚਾਹੀਦਾ ਹੈ ਆਕਾਸ਼। ਉਹ ਪਾਣੀ ਅੱਗੇ ਅੱਗੇ ਜਾ ਰਿਹਾ ਜਿੱਥੇ ਉਹਨੂੰ ਆਕਾਸ਼ ਮਿਲੀ ਜਾਵੇ। ਆਕਾਸ਼ ਦਾ ਖਾਲਸਾ ਜੀ ਅੱਖਰੀ ਅਰਥ ਹੈ, ਜੋ ਸਾਨੂੰ ਬਹਿਣ ਨੂੰ, ਉੱਠਣ ਨੂੰ ਥਾਂ ਟਿਕਾਣਾ ਦੇਵੇ, अवकाश दवे, खाली जगह दवे, उन्हों कहंदे आकाश। जिते बैठे हाँ इत्थे बैठे क्यों, तो खाली जगह सी तां बैठे आ, कल नूं कोई होर बह जाएगा साडी थां नहीं इत्थे रहणी। जिहड़ा बहण उठण नूं सानूं थां दवे, अवकाश दवे, उन्हों कहंदे आकाश। जड़ा खूह का पानी टिंडा द्वारा बाहर आया ते खाली राही खेतां विखे जा रहा भाई, ते उत्थे फिर अगे अगे खाली जगह है, उत्थे जाई जा रहा, जाई जा रहा है, वह उसे दा रूप बन जाता है।
ताल कोल क्यारी मैं नब तिम त्रिप्टी मैं ब्रह्म तो लब।
ताल तला कूल जिवें खालियां जा रही, दालियां जा रही, जो मर्जी ला लो, उत्थे भी खाली जगह आकाश है। जिस क्यारी विखे वो पानी पहुंचया, उत्थे पहला खाली जगह सी तां पानी पहुंचया, ते उत्थे भी आकाश है। हर थां ते जिवें आकाश है, उस खूह विच, उस तलाब विच, उस खालियां विच, उन्हां क्यारियां विच जिवें हर थां ते आकाश है।
व्यापक है आकाश की न्याय, सबन प्रकाश है सबनी थाए।
इसे तरह खालसा जीओ जड़ी साड़ी अंतशकरण दी बिरति इन्हां अखां द्वारा बाहर गई, ते बार की वेख्या, बार क्यारी वेखी, ते बिरती जिथे जिथे जिस क्यारी विच गई, जिस बंदे वाल गई, जिस शख्स वाल गई, उसे दा रूप बन गई। ते दूजे विच भी जिवें आकाश हर थां ते है, ते हर थां ते परमेश्वर भी व्यापक है। आकाश दी न्याई व्यापक है, सब ही के बिखै, श्री गुरु कलगीधर पातशाह बयान कर दे। इसे तरह अकाल पुरख परमेश्वर भी हर थां ते व्यापक है। जड़ी अंदर दी बिरती उठी, ते ओ बिरती अंतशकरण दी उठ के बाहर गई, जिसनू उसने वेख्या है, ते वेखण वाला भी ओही, ते जड़ा वेख रहा है ओ भी ओही, ते जिन्हों कहंदे भाई गुरदास जी अखी अंदर वेखदा, दर्शन विच दिसे। आपे ओ पानी दी न्याई, जिवें पानी खूह विच सी, पानी तलाब च विच सी, ते पानी उन्हां खाला द्वारा नालियां द्वारा पहुंच गया क्यारी विच, इसे तरह ओही बिरती खालसा जीओ साडे अंदर भी है, अखां द्वारा बाहर भी जा रही है, दूजे नाल मिल के ओ एक हो गई है।
अंतह करण अमृति इसके है प्रकाशक दोन बडेर,
ते ए अंतशकरण अते अंतशकरण दी बिरती ए दोनों नूं प्रकाश दी है। जिहड़ी अंदरली बिरती उठी वह किनू प्रकाश रही है, वह अंतशकरण नूं प्रकाश दी है, ते जिहड़ी अंतशकरण दी बिरती बाहर जा रही है उन्हों भी वह सहारा दे रही है। आखो सतनाम
श्री वाहिगुरु,
वाहिगुरु, वाहिगुरु, वाहिगुरु, वाहिगुरु, वाहेगुरु, वाहेगुरु। जड़ी अंदरों बिरती उठी है, उठ के अंतशकरण दा प्रकाश दी है। ये थोड़ा विषय होर गंभीर आ गया। जड़ी अंदरों बिरती उठी वो अंतशकरण मन नूं तां प्रकाश दे रही है, बुद्धि नूं प्रकाश दे रही है, अहां नूं प्रकाश दे रही है, चित नूं प्रकाश दे रही है, ते उस बिरती तो बिना मन भी जड़ है, ਬੁੱਧੀ ਵੀ ਜੜ ਹੈ, ਅਹੰਗ ਵੀ ਜੜ ਹੈ ਤੇ ਚਿੱਤ ਵੀ ਜੜ ਹੈ। ਉਹ ਉਹਨੂੰ ਵੀ ਪ੍ਰਕਾਸ਼ ਰਹੀ ਹੈ ਅਤੇ ਖਾਲਸਾ ਜੀਓ ਜਿਹੜੀ ਬਿਰਤੀ ਬਾਹਰ ਜਾ ਰਹੀ ਹੈ ਉਹਨੂੰ ਵੀ ਪ੍ਰਕਾਸ਼ ਰਹੀ ਹੈ। ਇਸ ਤਰ੍ਹਾਂ ਇਹ ਮਨ ਦੀ ਬਿਰਤੀ ਹਰ ਥਾਂ ਤੇ ਜਿਹੜੀ ਅੰਦਰੋਂ ਪ੍ਰਕਾਸ਼ਿਤ ਹੋ ਕੇ ਬਾਹਰ ਜਾ ਰਹੀ ਹੈ ਉਹ ਇੱਕ ਹੋ ਜਾਂਦੀ ਹੈ। ਤੇ ਇਹਦੇ ਬਾਰੇ ਹੋਰ ਖੁਲਾਸਾ ਕਰਨਗੇ ਭਾਈ ਦਇਆ ਸਿੰਘ ਜੀ। ਉਹ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸਰਵਣ ਕਰਨਾ।